ਇੱਕ ਸਵਾਹ ਦੀ ਮੁੱਠੀ ਮੁੱਠੀ ਬਣ ਗਿਆ ਅਤੇ ਘਰ ਬਾਰ ਛੱਡ ਚੱਲਿਆ। ਮਹਿਰ ਮਲੂਕ ਆਈ ਹੈ ਰਾਜਾ ਕਹਾਉਂਦਾ ਸੀ, ਰਾਜਾ ਰਾਓ ਕੇ ਖਾਨ, ਚੌਧਰੀ ਰਾਓ ਸਦਾਈ ਹੈ, ਜਲ ਵਰੀਆ ਬਿਮਾਨ, ਮਨਮੁਖ ਨਾਮ ਵਿਸਾਰਿਆ ਜਿਉਂ ਡੱਬ ਲੱਦਾ ਕਾਨ। ਕਹਿੰਦੇ ਜਿਵੇਂ ਕਾਨਾ ਜਲਿਆ ਹੋਇਆ ਹੁੰਦਾ ਹੈ, ਇਸ ਤਰ੍ਹਾਂ ਦਾ ਹਾਲ ਕਰ ਲਿਆ ਇਸ ਮੂਰਖ ਨੇ। ਹਉਮੈ ਕਰ ਕਰ ਜਾਏ ਸੀ, ਜੋ ਆਇਆ ਜਗ ਮਾਏ, ਸਭ ਜਗ ਕਾਜਲ ਕੋਟੜੀ, ਤਨ ਮਨ ਦੇ ਸੁਆਹ, ਗੁਰੂ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾ। ਤੂੰ ਮਹਾਤਮਾ ਨੇ ਜਦੋਂ ਵਿਆਖਿਆ ਕਰੀ, ਇਹ ਸਦਨੇ ਦੇ ਮਨ ਵਿੱਚ ਬਹੁਤ ਅਸਰ ਹੋ ਗਿਆ ਗਹਿਰਾ, ਵੀ ਮਨਾ ਇਹ ਸੰਸਾਰ ਤਾਂ ਛੱਡ ਜਾਣ। ਅਜੇ ਇਹ ਵਿਚਾਰਾਂ ਹੀ ਕਰਦਾ ਸੀ, ਮਹਾਤਮਾ ਕਹਿਣ ਲੱਗੇ, ਦੇਖੋ ਇਸ ਜੀਵ ਦਾ ਭਲਾ, ਇਹ ਪ੍ਰਭੂ ਤੋਂ ਵਿਛੜਿਆ, ਜਦ ਤੱਕ ਇਹ ਮਿਲਦਾ ਨਹੀਂ ਉਨੀ ਦੇਰ ਤੱਕ ਇਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਏਗੀ। ਇਹ ਜੰਮਦਾ ਰਹੇਗਾ ਮਰਦਾ ਰਹੇਗਾ, ਜੰਮਦਾ ਰਹੇਗਾ ਮਰਦਾ ਰਹੇਗਾ। ਇਸ ਗੱਲ ਤੋਂ ਇਹ ਜੀਵ ਅਣਜਾਣ ਹੋਇਆ, ਅਰਬਾਂ ਖਰਬਾਂ ਸਾਲ ਤੋਂ ਦੁੱਖ ਪਾਉਂਦਾ ਚੱਲਿਆ ਰਿਹਾ ਅਤੇ ਇਹਨੂੰ ਮਾਨਸ ਜਨਮ ਪ੍ਰਾਪਤ ਹੋ ਗਿਆ। ਇਹ ਪ੍ਰਾਪਤ ਹੋਇਆ ਹੀ ਕੇਵਲ ਨਾਮ ਜਪਣ ਵਾਸਤੇ ਸੀ, ਗੁਰਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਈ ਪਾਈ। ਮਹਾਰਾਜ ਨੇ ਤਬ ਅੱਖਰ ਲਾਇਆ ਬਈ ਤਾਂ ਦੇ ਹੀ ਮਿਲੀ ਹੈ, ਗੁਰੂ ਦੀ ਸੇਵਾ ਅਤੇ ਭਗਤੀ ਕਰਨ ਵਾਸਤੇ, ਆ ਕੱਚੇ ਕੰਮ ਕਰਨ ਵਾਸਤੇ ਨਹੀਂ ਮਿਲੀ ਹੈ। ਸਾਡੀ ਜਿਹੜੀ ਰੁਚੀ ਹੈ ਇਹ 99.90% ਰਹਿੰਦੀ ਹੈ ਇਸ ਗੱਲ 'ਚ। ਭਾਗਾਂ ਵਾਲਾ ਕੋਈ ਬੰਦਾ ਹੈ, ਜਿਹੜੀ 0.10% ਬਿਰਤੀ ਹੈ ਅਸਲੀ ਗੱਲ ਵੱਲ ਰਹਿੰਦੀ ਹੈ, ਭਗਤੀ ਵੱਲ। ਸੋ ਮਹਾਤਮਾ ਕਹਿਣ ਲੱਗੇ, ਭਗਤੀ ਦੇ ਨਾਲ ਸਿਮਰਨ ਭਗਤੀ ਹੈ, ਕੀਰਤਨ ਭਗਤੀ ਹੈ, ਸਰਵਣ ਭਗਤੀ ਹੈ, ਨਮਸਕਾਰ ਭਗਤੀ ਹੈ, ਅਰਦਾਸ ਭਗਤੀ ਹੈ, ਪੂਜਾ ਭਗਤੀ ਹੈ, ਅਰਚਨ ਭਗਤੀ ਹੈ, ਸਖਾ ਭਾਵ ਭਗਤੀ ਹੈ, ਗੁਲਾਮ ਬਣ ਜਾਣਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ, ਉਹ ਭਗਤੀ ਹੈ। ਆਪਣੇ ਆਪ ਨੂੰ ਵੇਚ ਦੇਣਾ ਗੁਰੂ ਦੇ ਅੱਗੇ, ਮਿੱਤਰ ਭਗਤੀ ਹੈ, ਇਹਨਾਂ ਨੂੰ ਫਲ ਲੱਗਦਾ ਪ੍ਰੇਮਾ ਭਗਤੀ ਦਾ। ਜਦੋਂ ਪ੍ਰੇਮ ਆ ਜਾਂਦਾ, ਸੱਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ, ਵਾਹਿਗੁਰੂ ਪ੍ਰੇਮ ਦੇ ਬਸ ਆ ਜਾਂਦਾ। ਇਹ ਭਗਤੀ ਕਰਦੇ ਹੋਏ ਹੁੰਦਾ, ਭਗਤੀ ਨਹੀਂ ਹੁੰਦੀ ਜਿੰਨਾ ਚਿਰ ਪ੍ਰੀਤੀ ਨਾ ਆਵੇ, ਜਿੰਨਾ ਚਿਰ ਗੁਣ ਨਾ ਹੋਣ, ਦੋ ਚੀਜ਼ਾਂ ਹੋਣ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਜਿਹੜੇ ਨੇ ਉਹ ਜਿੰਨਾ ਚਿਰ ਇਹਦੇ ਅੰਦਰ ਨਹੀਂ ਆਉਂਦਾ, ਧੀਰਜ ਨਹੀਂ ਆਉਂਦੀ, ਖਿਮਾ ਨਹੀਂ ਆਉਂਦੀ, ਦਇਆ ਨਹੀਂ ਆਉਂਦੀ, ਸਤ ਦਾ ਜੀਵਨ ਨਹੀਂ ਆਉਂਦਾ, ਅਹਿੰਸਾ ਨਹੀਂ ਧਾਰਨ ਕਰਦਾ, ਸੰਤੋਖ ਨੂੰ ਮਨ ਵਿੱਚ ਨਹੀਂ ਧਾਰਨ ਕਰਦਾ, ਸਤ ਦਾ ਜੀਵਨ ਨਹੀਂ ਬਤੀਤ ਕਰਦਾ, ਬ੍ਰਹਮਚਰੀਆ ਦਾ ਪਾਲਣ ਨਹੀਂ ਕਰਦਾ, ਮਿੱਠਾ ਨਹੀਂ ਬੋਲਦਾ, ਇਹ ਸਾਰੇ ਸਤਗੁਣ ਕਹਾਉਂਦੇ ਨੇ। ਇਹਨਾਂ ਦੇ ਵਿਪਰੀਤ ਜਿਹੜੇ ਨੇ ਉਹ ਅਵਗੁਣ ਨੇ। ਮਹਾਰਾਜ ਕਹਿੰਦੇ ਅਵਗੁਣਾਂ 'ਚ ਭਗਤੀ ਨਹੀਂ ਆਉਂਦੀ, ਸਤਗੁਣ ਹੋਣ ਤਾਂ ਭਗਤੀ ਆਉਂਦੀ ਹੈ, ਦੂਜਾ ਪ੍ਰੀਤ ਹੋਵੇ, ਪ੍ਰੀਤ ਪਿਆਰ ਹੋਵੇ, ਪਿਆਰ ਤੋਂ ਬਿਨਾਂ ਭਗਤੀ ਨਹੀਂ ਆਉਂਦੀ। ਸੋ ਜਦੋਂ ਭਗਤੀ ਹੁੰਦੀ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਗੁਰਸਿੱਖਾਂ ਨੂੰ ਦੱਸ ਰਹੇ ਨੇ ਕਿ ਪਿਆਰਿਓ ਇਹ 9 ਭਗਤੀਆਂ ਹੁੰਦੀਆਂ, ਇਹਨਾਂ ਨੂੰ ਫਲ ਪੈਂਦਾ ਪ੍ਰੇਮ ਦਾ। ਇਹ 9 ਭਗਤੀਆਂ ਇਹ ਸਮਝ ਲਓ ਜੜ ਤੋਂ ਲੈ ਕੇ ਇਹ ਫੁੱਲ ਤੱਕ ਪਹੁੰਚ ਜਾਂਦੀਆਂ ਦਰਖਤ ਦੇ। ਉਹਦੇ ਬਾਅਦ ਅੰਬ ਦੇ ਫੁੱਲ ਤੱਕ ਤਾਂ ਆ ਗਏ, ਹੁਣ ਅੰਬ ਨੂੰ ਫਲ ਲੱਗਣਾ, ਫਲ ਲੱਗਦਾ ਪ੍ਰੇਮਾ ਭਗਤੀ ਦਾ। ਪ੍ਰੇਮਾ ਭਗਤੀ ਦੇ ਤੋਂ ਪ੍ਰਾਪਤ ਹੁੰਦੀ ਹੈ ਪਰਾ ਭਗਤੀ, ਜਿਹਦੇ ਵਿੱਚ ਇਹ ਲੀਨ ਹੋ ਜਾਂਦਾ, ਆਪਣੀ ਹਸਤੀ ਮਿਟਾ ਦਿੰਦਾ, ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਮੈਂ ਤਾਂ ਹਾਏ ਨਹੀਂ, ਇਹ ਵਾਹਿਗੁਰੂ ਤੂੰ ਹੀ ਹੈ ਮੇਰੇ ਸਰੀਰ ਵਿੱਚ ਵੀ, ਕੇਵਲ ਕਹਿੰਦਾ ਨਹੀਂ ਹੈ, ਪ੍ਰਤੱਖ ਰੂਪ ਦੇ ਅੰਦਰ ਸਾਕਸ਼ਾਤਕਾਰ ਹੋ ਜਾਇਆ ਕਰਦਾ। ਜਿੰਨਾ ਚਿਰ ਬ੍ਰਹਮ ਸਾਕਸ਼ਾਤਕਾਰ ਨਹੀਂ ਹੁੰਦਾ, ਉਨੀ ਦੇਰ ਤੱਕ ਆਦਮੀ ਬੁੱਧੀ ਮੰਡਲ ਦੇ ਅੰਦਰ ਅਨੁਮਾਨ ਤਾਂ ਲਾਉਂਦਾ। ਅੰਬ ਤਾਂ ਉਸੇ ਨੂੰ ਪ੍ਰਾਪਤ ਹੁੰਦਾ ਜਿਹਦੇ ਹੱਥ ਵਿੱਚ ਆ ਜਾਏ, ਜਿਹੜਾ ਦੂਰ ਖੜਾ ਅਨੁਮਾਨ ਲਾਈ ਜਾਂਦਾ ਉਹਨੂੰ ਅੰਬ ਦਾ ਨਾ ਟੇਸਟ ਦਾ ਪਤਾ ਨਾ ਉਹਦੇ ਹੱਥ ਵਿੱਚ ਆਵੇ। ਬੁੱਧੀ ਮੰਡਲ ਇਸੇ ਤਰ੍ਹਾਂ ਹੈ, ਦੂਰ ਖੜਾ ਅਨੁਮਾਨ ਲਾਉਂਦਾ, ਲੇਕਿਨ ਜੋ ਅਨੁਭਵ ਮੰਡਲ ਹੈ, ਆਤਮ ਮੰਡਲ ਹੈ, ਉਹਦੇ ਚੀਜ਼ ਹੱਥ 'ਚ ਆਈ ਹੁੰਦੀ ਹੈ, ਉਹਨੂੰ ਕਹਿੰਦੇ ਨੇ ਸਾਕਸ਼ਾਤਕਾਰ। ਉਹ ਸਾਕਸ਼ਾਤਕਾਰ ਹੋ ਕੇ ਪਤਾ ਲੱਗਦਾ ਵੀ ਮੈਂ ਨਹੀਂ, ਇਹ ਤਾਂ ਵਾਹਿਗੁਰੂ ਇਸ ਸ਼ਕਤੀ ਦੇ ਰਿਹਾ ਸਾਰੀਆਂ ਇੰਦਰੀਆਂ। ਉਹਦੇ ਬਾਅਦ ਉਹ ਲੀਨ ਹੋ ਜਾਂਦਾ, ਹਸਤੀ ਗਾਇਬ ਹੋ ਜਾਂਦੀ ਹੈ, ਮਿਟ ਜਾਂਦੀ ਹੈ, ਅਤੇ ਫਿਰ ਅਪਰਾ ਭਗਤੀ ਆ ਜਾਂਦੀ, ਤੂੰ ਹੀ ਹੋ ਜਾਂਦਾ, ਮੈਂ ਨਹੀਂ ਰਹਿੰਦਾ, ਤੂੰ ਤੂੰ ਕਰਦਾ, ਤੂੰ ਹੋਆ ਮੁਝਮੇ ਰਾਹ ਨਾ ਹੂੰ, ਜਬ ਆਪਾ ਵਰਗਾ ਮਿਟ ਗਿਆ ਜਦ ਦੇਖਾਂ ਤਦ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾ। ਮਹਾਰਾਜ ਕਹਿੰਦੇ ਜੇ ਇੱਕ ਭਗਤੀ ਵੀ ਹੱਥ ਵਿੱਚ ਆ ਜਾਵੇ ਨਾ ਮਨੁੱਖ ਦੇ, 9 ਦੀ ਤਾਂ ਗੱਲ ਕਹਿਣੀ ਉਹ ਕੀ ਹੈ, ਜੇ ਸਿਮਰਨ ਭਗਤੀ ਵੀ ਆ ਜਾਵੇ ਗੁਣਾ ਸਹਿਤ, ਕੀਰਤਨ ਭਗਤੀ ਵੀ ਆ ਜਾਵੇ, ਅਰਦਾਸ ਭਗਤੀ ਆ ਜਾਵੇ, ਸਰਵਣ ਭਗਤੀ ਆ ਜਾਵੇ, ਨਮਸਕਾਰ ਭਗਤੀ ਆ ਜਾਵੇ, ਕਹਿੰਦੇ ਉਹਦੇ ਤਰਨ ਵਿੱਚ ਵੀ ਕੋਈ ਸ਼ੱਕ ਨਹੀਂ ਰਿਹਾ। ਕਹਿੰਦਾ ਜਿਹਨੂੰ ਨੌ ਪ੍ਰਾਪਤ ਹੋ ਜਾਣ ਉਹਦਾ ਤਾਂ ਕਹਿਣਾ ਹੀ ਕੀ ਹੈ। ਸੋ ਮਹਾਰਾਜ ਕਹਿੰਦੇ ਜਿਹੜੇ ਨੂੰ ਨਹੀਂ ਪ੍ਰਾਪਤ ਹੁੰਦੀਆਂ, ਅਸੀਂ ਉਹਦੇ 'ਤੇ ਇੱਕ ਸਵਾਲ ਕਰਦੇ ਹਾਂ ਵੀ ਤੂੰ ਸਾਨੂੰ ਸਮਝਾ ਦੇ ਸੰਸਾਰ 'ਤੇ ਕਿਉਂ ਆਇਆ, ਤੇਰੇ ਮਨੁੱਖ ਦੇਹ ਦਾ ਤੈਨੂੰ ਕੀ ਫਲ ਪ੍ਰਾਪਤ ਹੋਇਆ, ਕਿਉਂ ਤੂੰ ਮਨੁੱਖ ਦੇਹ ਧਾਰਨ ਕਰੀ, ਤੇਰੇ ਆਉਣ ਦਾ ਕੀ ਫਾਇਦਾ ਹੋਇਆ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਜਨਮਣਾਸੀ ਪਗਤੀ
ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗਾਏ ਰਾਮ ਰਾਜੇ। ਦਸਤਾਂ ਦੇਣ ਵੀ ਕੀ ਕਰਨ ਆਏ ਨੇ, ਮਕਾਨ ਬਣਾਉਣ ਵਾਸਤੇ ਆਏ ਨੇ ਜਾਂ ਸਵਾਰੀਆਂ ਖਰੀਦਣ ਵਾਸਤੇ ਆਏ ਆ? ਜੇ ਆਏ ਹੋ ਇਹਨਾਂ ਕੰਮਾਂ ਵਾਸਤੇ ਤਾਂ ਫਿਰ ਇਹ ਨਾਲ ਚਲੀਆਂ ਜਾਣਗੀਆਂ। ਤੈ ਤਾਂ ਮਰਨਾ ਨਹੀਂ ਹੈ, ਮਰਨ ਹਾਰੇ ਜੀਰਾ ਨਹੀਂ, ਕਿਤੇ ਮਤਾ ਖਿਆਲ ਹੋਵੇ ਬਈ ਮਰ ਗਿਆ ਤੇ ਮੁੱਕ ਗਿਆ ਮੈਂ, ਇਹ ਤਾਂ ਗੱਲ ਨਹੀਂ ਹੋਣੀ। ਕਿਉਂਕਿ ਇਹ ਸਾਬਤ ਹੁੰਦਾ ਸਭ ਚੀਜ਼ਾਂ ਤੋਂ, ਭੂਤ ਪ੍ਰੇਤ ਹੈਗੇ ਬੋਲਦੇ ਨੇ, ਗੁਰੂ ਮਹਾਂਪੁਰਸ਼ ਦੱਸਦੇ ਨੇ ਵੀ ਪਹਿਲੇ ਜਨਮ 'ਚ ਅਸੀਂ ਫਲਾਣੇ ਥਾਂ 'ਤੇ ਸੀ। ਫਿਰ ਤਾਂ ਇਹ ਥਿਊਰੀ ਗਲਤ ਹੋ ਜਾਂਦੀ ਹੈ ਵੀ ਮਰ ਗਏ ਮੁੱਕ ਗਏ। ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਇਹ ਤਾਂ ਲੇਖੇ ਦੇਣੇ ਪੈਣੇ ਜੋ ਕੁਛ ਕਰੇਗਾ। ਫਿਰ ਦੱਸ ਤੋਂ ਤੇਰੇ ਆਉਣ ਦਾ ਕੀ ਫਾਇਦਾ ਹੋਇਆ, ਤੂੰ ਬੁੱਧੀਮਾਨ ਕੌਣ ਹੈ, ਆਪਣੇ ਆਪ ਨੂੰ ਪੜ੍ਹਿਆ ਲਿਖਿਆ ਕੌਣ ਹੈ, ਅਤੇ ਲੋਕਾਂ ਦੇ ਵਿੱਚ ਸਿਆਣਾ ਕੌਣ ਹੈ, ਅਤੇ ਇੰਨਾ ਕਮਲਾ ਪਾਈ ਮਨ ਪਾਈ ਰਹੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ, ਜਨਮ ਬਿਰਥਾ ਗਵਾ। ਸੋ ਉਸ ਵੇਲੇ ਮਹਾਂਪੁਰਸ਼ ਕਰਨ ਲੱਗ ਕਹਿਣ ਲੱਗੇ ਬੇਨ, ਕਹਿੰਦੇ ਪ੍ਰੇਮੀਓ ਦੇਖੋ ਸੰਸਾਰ ਤਰਨ ਦਾ ਇੱਕੋ ਹੀ ਸਾਧਨ ਹੈ, ਉਹ ਹੈ ਕਿ ਸੰਗਤ ਕਰੋ। ਸੰਗਤ ਦੋ ਤਿੰਨ ਤਰ੍ਹਾਂ ਦੀ ਹੁੰਦੀ ਹੈ, ਸੰਗਤ ਦੇ ਅੱਗੇ ਜੇ ਕੱਕਾ ਲੱਗ ਜਾਵੇ ਇੱਕ ਸੰਗਤ ਬਣ ਜਾਂਦੀ ਹੈ, संगत जे कली रहे तो यह सोसायटी होया कर दी है, ये आपदे वर्गिया नाल भी संगत कर रहा है, संगत मेल नूं कहिंदे ने, जोड़ नूं कहिंदे ने। जे सत पुरशां दे संगत नाल कर मिल के उन्हां दे बचन सुनदा है फिर यह सत्संग करदा है। ते सत्संग जिहड़ा है सत नूं जानण वाला जिहड़ा है वह सतगुरु होया करदा है, साधु होया करदा है, संत होया करदा है। ते इना दी जद संगत करदे आं तां पार उतारा हुंदा है, एवें मन हट दे विच ना हो वी नहीं नाम जपण नूं कहिंदे मैं जप रहा ना, संगत बिना नहीं लंघदा, माड़ी जी कुंडी दा नहीं पता लगदा। महाराज कहिंदे हठ ना कर, मन हट किते उपाय ना छुटी, जिन्ना जी करदा मन हट कर लै, किन्ने उपाय कर लै नहीं छुटेगा। ये कौन कहिंदा है? महाराज कहिंदे असीं भी कहिंदे आं, जिहड़े पहले ग्रंथ से वेद शास्त्र वह भी कहिंदे ने सिमरत शास्त्र सोधो जाई जाओ, साडा कहना नहीं मनना, तां सिमरतियां सताई ने, शास्त्र छे ने, चार वेद ने, उपनिषदा ने, जाओ सोध के देख लो, विचारो उहदे चों कढ कढ। वह सारिया एको जबान नाल कहिंदियां मिल सा मिल संगत साधु उभरे, साधु की संगत नाल जद मिलदे आ तां उभरदा बंदा। गुर का शब्द कमाए, गुरु दे शब्द नूं कमावे, ऐ पढ़ लो।
तरना संसार जे संतां दी संगत कर लै, तरना संसार जे संतां दी संगत कर लै,
छुट्टी है। सिमरत शास्त्र सोधो जाए, मिल संगत साधु उभरे, गुर का शब्द कमाए। सो इस तरह अनेक वचन, भयानक वचन, रोचक वचन, यथार्थ वचन संतां दी संगत चों सुन के सदने दे मन दे उत्ते गहरी चोट ले मना। ये तो करे हुए कर्मां दा लेखा देना पैना अगे जाके, तेरे तो कर्म बहुत माड़े ने, तू जानवरां नूं बढ़ बढ़ वेचना है, मां बाप चढ़ाई करके वही पेशा इनू करना पिया, गुजारा किवें चलेगा, रोटी भी खानी है, होर मैनू काम कोई नहीं आउंदा, मन दे अंदर विचारा करी जांदे। ਸੋ ਇਸ ਤਰ੍ਹਾਂ ਉਦਾਸ ਹੋ ਗਿਆ। ਜਦ ਆਦਮੀ ਉਦਾਸ ਹੋ ਜਾਵੇ ਉਹਨੂੰ ਵੈਰਾਗ ਕਹਿੰਦੇ ਨੇ, ਮਿਲਣ ਵਾਸਤੇ ਜਦ ਲੱਗਣ ਲੱਗ ਜਾਏ। ਉਹਨੇ ਕਿਹਾ ਮੇਰਾ ਤਾਂ ਜੀਵਨ ਮੰਤਵੇ ਜਾਂਦਾ ਰਿਹਾ, ਕਰੋੜਾਂ ਜਨਮਾਂ ਤੋਂ ਬਾਅਦ ਮੈਨੂੰ ਆ ਕੇ ਕਿਤੇ ਇਹ ਮਾਨਸ ਜਨਮ ਮਿਲਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲੇ ਦੇ ਸੰਜਰੀਆ, ਕਿਤੇ ਰੁੱਖ ਬਿਰਖ ਹਮ ਕੀਨੇ, ਕਿਤੇ ਪਸ਼ੂ ਪਾਏ, ਕਿਤੇ ਨਾਕੁਲੀ ਮੈਂ ਆਏ, ਕਿਤੇ ਪੰਖ ਉਡਾਏ। ਇਹ ਤਾਂ ਹੱਥ ਚਾਈ ਹੋਈ ਚੀਜ਼ ਲੰਘਦੀ ਜਾਂਦੀ ਹੈ ਮਨਾ, ਤੇਰੇ ਕਰਮ ਵੀ ਹੱਥੋਂ ਜ਼ਿਆਦਾ ਮਾੜੇ ਨੇ, ਬਹੁਤ ਪਸ਼ਚਾਤਾਪ 'ਚ ਪੈ ਗਿਆ ਅਤੇ ਇੰਨਾ ਡੂੰਘਾ ਘਾ ਲੱਗਿਆ ਨੇਤਰਾਂ ਤੋਂ ਜਲ ਜਾਂਦਾ, ਰੋਈ ਜਾਂਦਾ। ਜਦ ਇਕੱਲਾ ਹੁੰਦਾ ਭੁੱਲਿਆ ਨਹੀਂ ਸਤਸੰਗ, ਜਿਉਂ ਜਿਉਂ ਟਾਈਮ ਲੰਘਦਾ ਤਿਉਂ ਤਿਉਂ ਬਹੁਤ ਹੀ ਉਦਾਸੀ ਛਾਉਂਦੀ ਜਾਂਦੀ ਹੈ, ਕਿਉਂਕਿ ਸਾਹਮਣੇ ਕਰਮ ਪਏ ਨੇ ਮਾੜੇ। ਫੈਸਲਾ ਕਰ ਲਿਆ ਵੀ ਅੱਜ ਤੋਂ ਬਾਅਦ ਜਾਨਵਰ ਨਹੀਂ ਮੈਂ ਮਾਰਨੇ, ਮੈਂ ਕਿਸੇ ਦਾ ਮਰਿਆ ਹੋਇਆ ਲਿਆਇਆ ਕਰੂੰਗਾ, ਵੱਢਿਆ ਹੋਇਆ ਮਾਸ ਥੋੜ੍ਹੇ ਪ੍ਰੋਫਿਟ 'ਤੇ ਵੇਚ ਲਿਆ ਕਰੂੰ, ਗਰੀਬੀ ਕੱਟ ਲੈਣੀ ਮਨਜ਼ੂਰ, ਪਰ ਇਹ ਕਰਮ ਨਹੀਂ ਮੈਂ ਪੀ ਗਿਆ। ਮੋੜ ਪੈ ਗਿਆ ਉਸ, ਸੋ ਇਸ ਤਰ੍ਹਾਂ ਦੇ ਨਾਲ ਬਗਾੜ ਲੈ ਲੈਂਦਾ ਅਤੇ ਦੁਕਾਨ ਦੇ ਉੱਤੇ ਵੀ ਕੁਛ ਦੇਰ ਬੈਠਦਾ ਅਤੇ ਬਾਕੀ ਦਾ ਲੈ ਕੇ ਤੁਰ ਜਾਂਦਾ, ਥਾਂ ਥਾਂ 'ਤੇ ਜਾ ਕੇ ਵੇਚਦਾ ਰਹਿੰਦਾ। ਅੱਜ ਟੋਕਰਾ ਸਿਰ ਦੇ ਉੱਤੇ ਚੁੱਕਿਆ ਹੋਇਆ, ਨਾਲ ਦੇ ਪਿੰਡ ਵਿੱਚ ਵੇਚਣ ਵਾਸਤੇ ਜਾ ਰਿਹਾ ਅਤੇ ਉੱਧਰੋਂ ਸਾਧੂਆਂ ਦੀ ਮੰਡਲੀ ਤੁਰੀ ਹੋਈ ਤੁਰੀ ਆਉਂਦੀ ਹੈ। ਜਦੋਂ ਦਰਸ਼ਨ ਹੋਏ ਇੱਕਦਮ ਖੇੜਾ ਆ ਗਿਆ, ਜਿਵੇਂ ਬਿਜਲੀ ਦੀ ਕਰੰਟ ਲੱਗਦੀ ਹੈ, ਐਂ ਸਰੀਰ ਦੇ ਸਾਰੇ ਅੰਗ ਅੰਗ ਰੋਮਾਂਚ ਹੋ ਵੀ ਸੰਤ ਆ ਰਹੇ। ਅਤੇ ਉਹ ਸੰਤ ਚੱਲਦੇ ਚੱਲਦੇ ਹਰੀ ਦਾ ਜਸ ਕਰਦੇ ਆ ਰਹੇ, ਸੰਸਾਰ ਦੇ ਉਧਾਰ ਵਾਸਤੇ ਵੀ ਕੋਈ ਤਾਂ ਸੁਣੂਗਾ ਹੀ, ਉਹਦਾ ਉਧਾਰ ਹੋਏਗਾ। ਉਹ ਐਸੇ ਭਾਵ ਦੇ ਬਚਨ ਕਰਦੇ ਆਉਂਦੇ ਨੇ ਜਿਹੜੇ ਸੁਣਨ ਦੇ ਨਾਲ ਸਮਝੇ ਜਾਂਦੇ ਨੇ ਅਤੇ ਸਾਡੇ ਕਪਾਟ ਖੋਲਦੇ ਜਾਂਦੇ ਨੇ।
ਜਦੋਂ ਜਮਾਨੇ ਕਰਾਰਾ ਹੱਥ ਪਾ ਲਿਆ ਫੇਰ ਪਛਤਾਵੇਗਾ ਮਨਾ, ਜਮਾਨੇ ਕਰਾਰਾ ਹੱਥ ਪਾ ਲਿਆ ਫੇਰ ਪਛਤਾਵੇਗਾ ਮਨਾ।
ਯਤਨ ਕੀਤਾ, ਕਹਿਣ ਲੱਗਿਆ ਸਭਨਿਆ ਤੇ ਤੈਂ ਤਾਂ ਪਾਪ ਏ ਪਾਪ ਕਰੇ ਨੇ, ਪਤਾ ਨਹੀਂ ਕਿੰਨੇ ਭਿਆਨਕ ਜਮਦੂਤ ਤੈਨੂੰ ਲੈਣ ਵਾਸਤੇ ਆਉਣਗੇ, ਫਿਰ ਕੀ ਹੋਏਗਾ, ਮੈਂ ਨਾਮ ਵੀ ਨਹੀਂ ਜਪਿਆ, ਪਛਤਾਉਣਾ ਪੈ ਜਾਏਗਾ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜੀਰਾ ਲੋਭ ਕਰਦਾ ਹੈ ਆਜ ਕਾਲ ਉੱਠ ਜਾਏਗਾ, ਲਾਲਚ ਲਾਗੈ ਜਨਮ ਗਵਾਇਆ ਮਾਇਆ ਭਰਮ ਪਲਾਏਗਾ, ਧਨ ਜੋਗਨ ਕਾ ਗਰਭ ਨਾ ਕੀਜੈ ਕਾਗਦ ਜਿਉਂ ਗਲ ਜਾਏਗਾ, ਜੋ ਜਮਾਏ ਕੇਸ ਗਏ ਪਟਕੈ ਤਾ ਦਿਨ ਕਿਛ ਨਾ ਵਸਾਏਗਾ। ਫਿਰ ਤੇਰਾ ਬਸ ਨਹੀਂ ਚੱਲਣਾ ਜਦੋਂ ਸਿਰ ਤੋਂ ਆ ਕੇ ਕੇਸਾਂ ਤੋਂ ਫੜ ਲਿਆ ਅਤੇ ਜਿਹੜਾ ਕੰਮ ਤੈਂ ਕਰਨਾ ਸੀ ਉਹ ਤਾਂ ਕੀਤਾ ਨਹੀਂ, ਇੰਨਾ ਅਜੇ ਸੋਚਦਾ ਹੀ ਹੈ। ਅਤੇ ਦੂਸਰੀ ਆਵਾਜ਼ ਆ ਗਈ,
ਸਿਮਰਨ ਭਜਨ ਦਿਆ ਨਹੀਂ ਕੀਨੀ ਤੋ ਮੁਖ ਛੋਟਾ ਖਾਏਗਾ, ਸਿਮਰਨ ਭਜਨ ਦਿਆ ਨਹੀਂ ਕੀਨੀ ਤੋ ਮੁਖ ਛੋਟਾ ਖਾਏਗਾ। ਸਿਮਰਨ ਭਜਨ ਦਿਆ ਨਹੀਂ ਕੀਨੀ ਤੋ ਮੁਖ ਛੋਟਾ ਖਾਏਗਾ।
लेखा मांगा है क्या मुख लेके जाएगा। कैत कबीर सुनो रे संतो साध संगत तर जाएंगे। वचन सुन लिया बहुत गहरा घा पिया हिरदे च भी है सिमरन वाहगुरु की याद मैं तो करी नहीं ते भजन नहीं किया। कीर्तन जिसन आखते ने तुमरे भजन कटे जम फासा भगत हेत गावे रविदासा भी भजन मैं कीर्तन भी नहीं करया प्रभु का। दया का तो सवाल ही नहीं होंदा। मैं दया तो सारी जिंदगी नहीं पाली है जानवरों के गल बड़ बड़ सिटे ने ते हुण मैं जिंदगी नू लेखा देना पएगा। नक्शा आ गया सारा मूहरे जो महापुरशा ने दसिया सी। कबीर खूब खाना खिचड़ी जावा अमृत लोन हेरा रोटी कारने गला कटावे कौन। जानवर मार मार के खाने खिलाने कहिंदे फिर गल अपना भी कटाउणा पैणा। सदने दे पूरे नक्शा आया होया है की देखदा है कि मैं जिहड़े जानवर मारे ने मैं बन रहा उही जानवर ते मेरा गला कट कट खा रहे। एक चक्कर आ गया शुद्ध बुद्ध भुल गई धरती दे उत्ते गिर गया मास खिंड गया। मास नूं चकण वास्ते इल्लां उड़दियां नेड़े नेड़े कुत्ते आ के चक चक के ले जांदे हैं। संतां ने दूरों देखिया भी कोई प्रेमी जा रहा सी सिर दे उत्ते टोकरा सी ते हुण उत्थे इल्लां घुमदियां ने चक चक के कुछ लिजा रहियां ने कुत्ते जा रहे ने भी देखो तो सही भी बंदा जिउंदा है कि मर गया। सो उस वेले महापुरश नेड़े आउंदे ने आके देखिया कि प्रेमी मरिया तो है नहीं लेकिन बेहोशी विच चलिया गया गहरी कोई चोट लगी है नू। सानू नहीं लगती सतसंग जी बाणी असं भी हो सुनते हैं पर सानू पता नहीं लगता एडा एडी लगन नहीं एडी गहरा साढ़े अंदर असर नहीं जाता। जेड़े भगती करन वास्ते भी आते ने वह भी खुटर जी उन्हों की बिरती हो जाती है वह भी ਹੋਰ ਤਰ੍ਹਾਂ ਹੋ ਜਾਂਦੇ ਨੇ, ਕਿਉਂਕਿ ਲਗਨ ਅੰਦਰ ਗਹਿਰੀ ਨਹੀਂ ਹੈ। ਆਏ ਤਾਂ ਸੀ ਚਾਲੇ ਤੇ ਯਾਰ ਮਿਲਣ ਕੋ, ਵਿਚੇ ਅਟਕੇ ਸੀ, ਚਿੱਤ ਅਟਕ ਜਾਂਦਾ ਵਿਚਾਲੇ। ਸੋ ਉਸ ਵੇਲੇ ਕਿਉਂਕਿ ਸਿਮਰਨ ਜਿਹੜਾ ਹੈ ਸਾਧ ਸਿੰਘ ਜੀ, ਇਹਦੇ 'ਚ ਕੁਛ ਰੁਕਾਵਟਾਂ ਹੁੰਦੀਆਂ। ਸਿਮਰਨ ਕਹਿੰਦੇ ਨੇ ਯਾਦ ਕਰਨ, ਯਾਦ ਆਉਂਦਾ ਨਾਮ ਜਪ ਕੇ। ਬੱਚਾ ਜੇ ਯਾਦ ਕਰੇ ਨਾਵੇਂ ਦਾ, ਨੌਂ ਦਾ ਪਹਾੜਾ ਯਾਦ ਕਰੇ, ਨਹੀਂ ਯਾਦ ਆਉਂਦਾ ਵਾਰ ਵਾਰ ਕਹਿਣਾ ਕਹਿੰਦਾ, ਨੌ ਇੱਕ, ਨੌ ਨੌ ਦਣੀ ਅਠਾਰਾਂ, ਨੌ ਤੀਆ ਸਤਾਈ, ਨੌ ਚੌਕਾ ਛੱਤੀ, ਵਾਰ ਵਾਰ ਯਾਦ ਕਰਨਾ। ਇਸੇ ਤਰ੍ਹਾਂ ਵਾਹਿਗੁਰੂ ਦੀ ਹੋਂਦ ਨੂੰ ਯਾਦ ਕਰਨ ਵਾਸਤੇ ਸਾਨੂੰ ਨਾਮ ਜਪਣਾ ਪੈਂਦਾ, ਸ਼ਬਦ ਦਾ ਜਾਪ ਕਰਨਾ ਪੈਂਦਾ, ਵਾਹਿਗੁਰੂ 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 ਵਾਹਿਗੁਰੂ। ਇਹ ਜਿਉਂ ਜਿਉਂ ਅਸੀਂ ਜਪਦੇ ਹਾਂ ਤਿਉਂ ਤਿਉਂ ਅੰਦਰ ਜਾਂਦਾ ਹੈ, ਇਹਦਾ ਫਲ ਵੱਧਦਾ ਜਾਂਦਾ ਹੈ। ਸਿਮਰਨ ਜਦ ਅਸੀਂ ਰਸਨਾ ਨਾਲ ਕਰਦੇ ਹਾਂ ਅਤੇ ਕੰਠ ਵਿੱਚ ਇੱਕ ਵਾਰੀ ਕਰੀਏ ਤਾਂ 10 ਗੁਣਾ ਫਲ ਵੱਧ ਜਾਂਦਾ। ਜਦ ਹਿਰਦੇ ਵਿੱਚ ਅਸੀਂ ਇੱਕ ਵਾਰੀ ਵਾਹਿਗੁਰੂ ਕਹੀਏ 100 ਗੁਣਾ ਫਲ ਵੱਧ ਜਾਂਦਾ। ਜਦ ਅਸੀਂ ਨਾਭੀ ਵਿੱਚ ਇਕਾਗਰਤਾ ਦੇ ਘਰ 'ਚ ਆ ਕੇ ਅਸੀਂ ਕਹਿੰਦੇ ਹਾਂ, ਇਹਦਾ ਫਲ 1000 ਗੁਣਾ ਵੱਧ ਜਾਂਦਾ। ਇੱਥੇ ਆ ਕੇ ਚਾਰੇ ਬਾਣੀਆਂ ਖਤਮ ਹੋ ਜਾਂਦੀਆਂ, ਇਹ ਤੋਂ ਬਾਅਦ ਨਾਦ ਦਾ ਮੰਡਲ ਆ ਜਾਂਦਾ, ਸ਼ਬਦ ਦਾ ਮੰਡਲ ਆ ਜਾਂਦਾ। ਦੋ ਤਰ੍ਹਾਂ ਦੇ ਸ਼ਬਦ ਹੁੰਦੇ ਨੇ, ਇੱਕ ਤਾਂ ਮੈਂ ਜਿਸ ਤਰ੍ਹਾਂ ਬੋਲ ਰਿਹਾ ਮੇਰੀ ਆਵਾਜ਼ ਹੈ, ਇਹ ਵੀ ਸ਼ਬਦ ਹੈ। ਬਾਜਾ ਵੱਜ ਰਿਹਾ, ਇਹ ਵੀ ਸ਼ਬਦ ਹੈ। ਢੋਲਕ ਵੱਜ ਰਹੀ ਹੈ, ਇਹ ਵੀ ਸ਼ਬਦ ਹੈ। ਚਿਮਟਾ ਵੱਜ ਰਿਹਾ, ਇਹ ਵੀ ਸ਼ਬਦ ਹੋ ਰਿਹਾ। ਇੱਕ ਉਹ ਸ਼ਬਦ ਹੈ ਜਿਹਨੂੰ ਅਨਹਤ ਸ਼ਬਦ ਕਹਿੰਦੇ ਨੇ, ਕਿਸੇ ਚੀਜ਼ ਦੇ ਟਕਰਾਉ ਨਾਲ ਨਹੀਂ ਵੱਜ ਰਿਹਾ, ਆਟੋਮੈਟਿਕ ਉਹਦੀ ਆਵਾਜ਼ ਆ ਰਹੀ ਹੈ, ਉਹਨੂੰ ਅਨਹਤ ਸ਼ਬਦ, ਅਨਹਤ ਜਾਂ ਅਨਹਦ ਸ਼ਬਦ ਕਹਿੰਦੇ ਨੇ। ਉਹ ਸ਼ਬਦਾਂ ਦਾ ਮੰਡਲ ਜਿਹੜਾ ਹੈ ਆਗਿਆ ਚੱਕਰ 'ਚ ਹੁੰਦਾ, ਜਿੱਥੇ ਦੋ ਅੱਖਾਂ ਅਤੇ ਨੱਕ ਦੀ ਜੜ ਹੈ, ਇੱਥੇ ਫਿਰ ਫੁਰਨੇ ਨਾਲ ਨਾਮ ਜਪ ਹੁੰਦਾ। ਕੇਵਲ ਸੁਰਤ ਨਾਲ ਮੈਂਟਲ ਨਾਮ ਜਪ ਹੁੰਦਾ, ਇਹਨੂੰ ਜੱਪਾ ਜਾਪ ਕਹਿੰਦੇ ਨੇ। ਜੱਪਾ ਜਾਪ ਨਾ ਵਿਸਰਾ ਆਜ ਗਾਸ, ਤਰੱਕੀ ਕਰਦਾ ਹੈ, ਸੰਸਾਰ ਦਲ 'ਚੋਂ ਲੰਘ ਜਾਂਦਾ ਹੈ, ਤ੍ਰਿਪਟੀ ਜਾ ਕੇ ਧਿਆਤਾ ਧਿਆਨ ਅਤੇ ਉਪਾਸ਼ਨਾ ਕਾਂਡ ਆ ਜਾਂਦਾ। ਇਸ ਸਥਾਨ ਦੇ ਉੱਤੇ ਪਰਮੇਸ਼ਰ ਦੀ ਯਾਦ ਪਕਾਉਂਦਾ ਹੈ ਧਿਆਨ ਦੇ ਨਾਲ। ਦਸਵੇਂ ਦੁਆਰ 'ਚ ਰਹਿ ਜਾਂਦਾ, ਸੁਰਤੀ ਦੇ ਨਾਲ ਨਾਮ ਜਪਦਾ। ਜਦੋਂ ਅੰਦਰ ਚਲਿਆ ਜਾਂਦਾ, ਇਹਨਾਂ ਮੰਡਲਾਂ 'ਚ ਪ੍ਰਵੇਸ਼ ਕਰ ਜਾਵੇ, ਨਾਭੀ ਤੱਕ ਵੀ ਜੇ ਚਲਿਆ ਜਾਏ, ਹਿਰਦੇ ਤੱਕ ਚਲਿਆ ਜਾਏ, ਯਾਦ ਬਣ ਜਾਂਦੀ ਹੈ। ਕਿਉਂਕਿ ਇੱਕ ਸਰੂਰ ਆ ਜਾਂਦਾ, ਨਸ਼ਾ ਆ ਜਾਂਦਾ, ਉਹ ਅੰਦਰ ਇੱਕ ਟਕਾ ਆ ਜਾਂਦਾ। ਟਕਾ ਆਉਣ ਦੇ ਨਾਲ ਜਦੋਂ ਉਹ ਉੱਖੜਦਾ ਹੈ, ਉਸ ਵੇਲੇ ਉਹਨੂੰ ਤਕਲੀਫ ਮਹਿਸੂਸ ਹੁੰਦੀ ਹੈ। ਇਸੇ ਕਰਕੇ ਕੋਈ ਸੰਗਤ ਜਾਣ ਤੋਂ ਡਰਦਾ, ਕੱਚੀਆਂ ਗੱਲਾਂ ਸੁਣਨ ਨੂੰ ਤਿਆਰ ਨਹੀਂ ਹੁੰਦਾ, ਅਤੇ ਨਾਮ ਦਾ ਰਸ ਟੁੱਟਦਾ, ਮੇਲ ਜੋਲ ਨੂੰ ਵੀ ਘੱਟ ਪਸੰਦ ਕਰਦਾ। ਲੇਕਿਨ ਇਹਦੇ ਵਿੱਚ ਵਾਧਾ ਪਾਉਂਦਾ, ਸਾਡੇ ਚਿੱਤ ਦੀਆਂ ਬਿਰਤੀਆਂ ਨੇ 5। ਇੱਕ ਤਾਂ ਸਿਮਰਤੀ ਕਹਾਉਂਦੀ ਹੈ, ਜਦ ਅਸੀਂ ਵਾਹਿਗੁਰੂ ਨੂੰ ਯਾਦ ਕਰਾਂਗੇ, ਵਾਹਿਗੁਰੂ ਨਾਲ ਤਾਂ ਸਾਡਾ ਵਾਹ ਪਿਆ ਹੈ, ਕਰੋੜਾਂ ਅਰਬਾਂ ਖਰਬਾਂ ਸਾਲ ਹੋ ਗਏ, ਜਿਸ ਵਕਤ ਜੋਤ ਦਾ ਪ੍ਰਕਿਰਤੀ ਜਾ ਕੇ ਵਾਸਾ ਹੋਇਆ, ਕਬੀਰ ਨਿਰਮਲ ਬੂੰਦ ਕਾਸ਼ਕੀ ਲੀਨੀ ਭੂਮ ਮਿਲਾਏ, ਉਸ ਵੇਲੇ ਤੋਂ ਸਾਡੀ ਖਿੱਚ ਪ੍ਰਕਿਰਤੀ 'ਚ ਹੋ ਗਈ, ਕਿਉਂਕਿ ਸਾਨੂੰ ਨੌਂ ਦੁਆਰੇ ਮਿਲ ਗਏ ਪ੍ਰਗਟ। ਅੱਖਾਂ ਵੀ ਖਿੱਚ ਰਹੀਆਂ ਨੇ, ਕੰਨ ਵੀ ਬਾਹਰ ਨੂੰ ਖਿੱਚ ਰਹੇ ਨੇ, ਟੇਸਟ ਵੀ ਬਾਹਰ ਨੂੰ ਖਿੱਚ ਰਿਹਾ, ਸੁਗੰਧੀ ਵੀ ਬਾਹਰ ਨੂੰ ਖਿੱਚ ਰਹੀ ਹੈ, ਸਪਰਸ਼ ਵੀ ਬਾਹਰ ਨੂੰ ਖਿੱਚ ਰਿਹਾ, ਅੰਦਰ ਨੂੰ ਨਹੀਂ ਜਾ ਰਹੇ। ਉਹ ਸਾਡਾ ਸੰਪਰਕ ਇੰਨਾ ਟੁੱਟ ਗਿਆ, ਖਰਵਾਂ ਖਰਵਾਂ ਸਾਲ ਹੋ ਗਏ ਪਰਮੇਸ਼ਰ ਦੇ ਨਾਲ ਸੰਪਰਕ ਟੁੱਟੇ ਨੂੰ। ਸੋ ਉਹਦੀ ਯਾਦ ਤਾਂ ਬੈਠਦੀ ਨਹੀਂ ਹੈ, ਉਹਦੀ ਥਾਂ 'ਤੇ ਬਚਪਨ ਤੋਂ ਲੈ ਕੇ ਪਹਿਲੇ ਜਨਮਾਂ ਤੋਂ ਲੈ ਕੇ ਜਿਹੜੀ ਚੀਜ਼ ਨਾਲ ਸਾਡਾ ਵਾਹ ਪਿਆ, ਉਹ ਚੀਜ਼ਾਂ ਸਾਡੇ ਨਾਮ ਜਪਣ ਵੇਲੇ ਸਿਮਰਤੀ 'ਚ ਆਉਂਦੀਆਂ, ਮੈਮੋਰੀ 'ਚ ਪਈਆਂ ਹੁੰਦੀਆਂ ਨੇ। ਉਹ ਸਟੋਰ 'ਚ ਪਈਆਂ ਹੋਣ ਕਰਕੇ ਜਦ ਅਸੀਂ ਮੈਮੋਰੀ ਦੇ ਸਟੋਰ 'ਚ ਵੜਦੇ ਹਾਂ, ਉੱਥੇ ਉਹ ਯਾਦ ਆ ਜਾਂਦੀ ਹੈ, ਉਹਨੂੰ ਸਿਮਰਤੀ ਬਿਰਤੀ ਕਹਿੰਦੇ ਨੇ। ਇਹਨੂੰ ਪਾਸ ਕਰਨਾ ਬਹੁਤ ਔਖਾ। ਇਹਦੇ ਬਾਅਦ ਦੂਸਰੀ ਬਿਰਤੀ ਹੋਇਆ ਕਰਦੀ ਹੈ, ਜਿਹਨੂੰ ਪ੍ਰਮਾਣ ਬਿਰਤੀ ਕਹਿੰਦੇ ਨੇ। ਪ੍ਰਮਾਣ ਬਿਰਤੀ ਇਹ ਹੋਇਆ ਕਰਦੀ ਹੈ ਕਿ ਜੋ ਕੁਛ ਦਿਸਦਾ ਹੈ, ਬੱਚੇ ਦਿਸਦੇ ਨੇ, ਇਹਦੇ ਨਾਲ ਸਾਡਾ ਮਨ ਭਰਚ ਜੂ। ਵਾਹਿਗੁਰੂ ਦਿਸਦਾ ਨਹੀਂ ਭਰਚਦਾ, ਗੁਰੂ ਦਿਸੇ ਨਹੀਂ ਹੈ, ਜਾਣਦੇ ਹੈਗੇ ਗੁਰੂਆਂ ਨੂੰ ਅਸੀਂ, ਲੇਕਿਨ ਨਾ ਦਿਸਣ ਕਰਕੇ ਮਨ ਪਰਚਦਾ ਨਹੀਂ ਹੈ, ਦਿਸਣ ਵਾਲੀਆਂ ਚੀਜ਼ਾਂ ਨਾਲ ਪਰਚਦਾ। ਸੋਹਣੇ ਕਿਸੇ ਥਾਂ 'ਤੇ ਚਲੇ ਜਾਓ, ਕੋਈ ਸੀਨਰੀ ਹੈ ਬਹੁਤ ਵਧੀਆ, ਕੋਈ ਹੋਰ ਚੀਜ਼ਾਂ ਨੇ ਦੇਖਣ ਵਾਲੇ ਰੰਗ ਤਮਾਸ਼ੇ ਨੇ, ਉਹਨਾਂ ਦੇ ਵਿੱਚ ਸਾਡਾ ਮਨ ਇੱਕਦਮ ਫਸ ਜਾਏਗਾ, ਇੱਕਦਮ ਪਰਚ ਜਾਏਗਾ, ਤਾਂ ਉਹ ਯਾਦ ਜਿਹੜੀ ਮਾੜੀ ਮੋਟੀ ਸਾਡੇ ਅੰਦਰ ਵਸੀ ਹੈ ਉਹ ਖਤਮ ਹੋ ਜਾਏਗੀ। ਸੋ ਇਹ ਦੂਸਰੀ ਬਿਰਤੀ ਹੋਇਆ ਕਰਦੀ ਹੈ, ਇਹਨੂੰ ਪ੍ਰਮਾਣ ਬਿਰਤੀ ਕਹਿੰਦੇ ਨੇ, ਦ੍ਰਿਸ਼ ਵਿੱਚ ਪਰਚਣਾ। ਤੀਸਰੀ ਹੋਇਆ ਕਰਦੀ ਹੈ ਵਿਪਰਜੇ ਬਿਰਤੀ। ਵਿਪਰਜੇ ਬਿਰਤੀ ਇਹ ਹੁੰਦੀ ਹੈ ਕਿ ਕਦੇ ਵੀ ਇਹ ਮਨ ਵਿੱਚ ਨਾ ਆਉਣਾ ਵੀ ਇਹ ਸੰਸਾਰ ਜਿਹੜਾ ਇਹ ਨਾਸ਼ਵਾਨ ਹੈ, ਇਹ ਸੱਤ ਨਹੀਂ ਹੈ,